دلینگڑے صابون لیا اوہ توئے اوڑے دا منہ کھلا ہاہے نو اونکڑ اوہ اوہ توئے صابن دے کے پھر وہ کپڑا جڑا ہے لیڑا ہے دھو لئی دا پر یہ مت پاپا کا سنگ یہ کہن لگے بھی یہ دو پرمان تا اپنے دیتے نے پر اسی تا بدھی دی سوکھم میل نو لاؤن واسطے بینتی کیتی مہاراج کہنے تسی آپ ہی کہا کہ بدھی سوکھم ہے بدھی اتے لگی ہوئی میل بھی سوکھم ہے سو اونوں اتارنا کیویں ہے ਅਸੀਂ ਇਸੇ ਕਰਕੇ ਤੁਹਾਨੂੰ ਪਹਿਲਾਂ ਅਸਥੂਲ ਪ੍ਰਮਾਣ ਦਿੱਤੇ ਨੇ ਸਰੀਰ ਨੂੰ ਸਾਬਣ ਲਾਇਆ ਜਾ ਸਕਦਾ ਹੈ ਪਾਣੀ ਨਾਲ ਧੋਤਾ ਜਾ ਸਕਦਾ ਹੈ ਕੱਪੜਾ ਧੋਤਾ ਜਾ ਸਕਦਾ ਹੈ ਕੱਪੜੇ ਨੂੰ ਸਾਬਣ ਲਾਇਆ ਜਾ ਸਕਦਾ ਪਰ ਬੁੱਧੀ ਨੂੰ ਕਿਹੜਾ ਸਾਬਣ ਲਾਈਏ ਭਰੀਏ ਮਤ ਪਾਪਾਂ ਕਾ ਸੰਗ ਪਾਪਾਂ ਦੇ ਨਾਲ ਜੇ ਮਤ ਭਰ ਜਾਵੇ ਪਾਪਾਂ ਨਾਲ ਤਾਂ ਹੱਥ ਪੈਰ ਵੀ ਭਰਦੇ ਨੇ ਉਹ ਦੂਸਰੇ ਭਾਵ ਦੇ ਵਿੱਚ ਦੇਖ ਲਵਾਂਗੇ ਪਰ ਜੇ ਮਤ ਪਾਪਾਂ ਦੇ ਨਾਲ ਬੁੱਧੀ ਭਰ ਜਾਵੇ ਪਾਪ ਆਪਾਂ ਕੋਈ ਵੀ ਕਰਦੇ ਹਾਂ ਉਹਦਾ ਸੰਸਕਾਰ ਬਣ ਕੇ ਬੁੱਧੀ ਦੇ ਉੱਤੇ ਵਜਨ ਬਣ ਜਾਂਦਾ ਜਿਵੇਂ ਕਿਸੇ ਦਾ ਭਾਵੇਂ ਇੱਕ ਰੁਪਈਆ ਹੀ ਦੇਣਾ ਹੋਵੇ ਉਹ ਮਨ 'ਤੇ ਵਜਨ ਜਿਹਾ ਬਣਿਆ ਰਹਿੰਦਾ ਜਿਵੇਂ ਆਪਾਂ ਕੋਈ ਗਲਤੀ ਕਰ ਦਈਏ ਸੋਚ ਸੋਚ ਕੇ ਮਨ ਦੇ ਉੱਤੇ ਵਜਨ ਬਣ ਜਾਂਦਾ ਉਹੀ ਭਾਰ ਪੈਣ ਲੱਗ ਜਾਂਦਾ ਤਾਂ ਮਹਾਰਾਜ ਕਹਿੰਦੇ ਨੇ ਫਿਰ ਬੁੱਧੀ ਨੂੰ ਸਾਫ਼ ਕਰਨ ਲਈ ਉਹ ਧੋਪੈ ਨਾਵ ਹੈ ਕਹਿ ਰੰਗ ਉਹ ਫਿਰ ਨਾਮ ਦੇ ਰੰਗ ਦੇ ਨਾਲ ਧੋਤਾ ਜਾਂਦਾ ਭਾਵ ਨਾਮ ਜਪ ਕੇ ਨਾਮ ਦੇ ਵਿੱਚ ਪ੍ਰੇਮ ਕਰਕੇ ਵਾਹਿਗੁਰੂ ਕਰਕੇ ਉਹ ਜਿਹੜੀ ਬੁੱਧੀ ਨੂੰ ਲੱਗੀ ਹੋਈ ਮੈਲ ਹੈ ਫਿਰ ਉਹਨੂੰ ਉਤਾਰ ਸਕਦੇ ਹਾਂ ਬੁੱਧੀ ਉੱਪਰ ਲੱਗੀ ਹੋਈ ਮੈਲ ਫਿਰ ਉੱਤਰ ਜਾਂਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਢੰਗ ਦੇ ਨਾਲ ਸਮਝਾ ਦਿੱਤਾ ਫਿਰ ਮਹਾਰਾਜ ਇਹ ਨਾਮ ਜਪਣ ਵਾਲੇ ਜਿਹੜੇ ਨੇ ਇਹ ਪੁੰਨੀ ਨੇ ਕਿ ਜਾਂ ਪਾਪੀ ਨੇ ਕਿਉਂਕਿ ਆਪੋ ਆਪਣੇ ਮਤ ਨੇ ਵੱਖੋ ਵੱਖਰੇ ਜਿਵੇਂ ਪੰਡਿਤ ਨਿਤਾਨੰਦ ਨੇ ਛੇਵੇਂ ਪਾਤਸ਼ਾਹ ਨੂੰ ਵਜਨ ਕੀਤਾ ਸੀ ਸੋ ਕਹਿਣ ਲੱਗਿਆ ਮਹਾਰਾਜ ਤੁਹਾਡੇ ਸਿੱਖ ਝੂਠ ਬੋਲਦੇ ਨੇ ਸ਼ਾਸਤਰਾਂ ਵਿੱਚ ਤਾਂ ਲਿਖਿਆ 12 ਮਹੀਨੇ 'ਚ ਪੁੰਨੀ ਪਹੁੰਚ ਜਾਂਦਾ 16 ਮਹੀਨੇ 'ਚ ਪਾਪੀ ਬੰਦਾ ਪਹੁੰਚ ਜਾਂਦਾ ਇਹ ਤੁਹਾਡੇ ਜਿਹੜੇ ਗੁਰਸਿੱਖ ਨੇ ਇਹ ਕਹਿੰਦੇ ਅਸੀਂ ਘੰਟੇ 'ਚ ਪਹੁੰਚ ਜਾਂਦੇ ਹਾਂ ਛਿੰਨ 'ਚ ਪਹੁੰਚ ਜਾਂਦੇ ਹਾਂ ਇਹ ਝੂਠ ਬੋਲਦੇ ਨੇ ਮਹਾਰਾਜ ਕਹਿੰਦੇ ਨਹੀਂ ਝੂਠ ਤਾਂ ਨਹੀਂ ਬੋਲਦੇ ਹੈ ਇਹ ਤਾਂ ਉਹੀ ਗੱਲ ਆ ਗਈ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਤੁਸੀਂ ਪਾਤਾਲਾ ਪਾਤਾਲ ਲਾਖੇ ਆਗਾਸਾਂ ਆਗਾਸ ਕਿਉਂ ਕਿਹਾ ਮਹਾਂਮਨ ਜੀ ਨੇ ਸੱਤ ਸੱਤ ਕਹੇ ਨੇ ਮਹਾਰਾਜ ਕਹਿੰਦੇ ਉਹਨਾਂ ਨੇ ਉਹਨੇ ਦੇਖਿਆ ਅਸੀਂ ਉਹਨੇ ਦੇਖਿਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਛੇਵੇਂ ਪਾਤਸ਼ਾਹ ਕਹਿੰਦੇ ਗੱਲ ਇਹ ਹੈ ਭਾਈ ਇਹਨਾਂ ਦੀ ਅਵਸਥਾ ਉਸ ਤੋਂ ਵੀ ਉੱਤੇ ਹੈ ਉਹ ਜਿਹੜਾ ਗਰੜ ਪ੍ਰਾਣ ਦੀ ਗੱਲ ਤੂੰ ਕਰਦਾ ਹੈ ਪੰਡਿਤ ਨਿਤਾਨੰਦ ਉੱਥੇ ਜਿਹੜਾ ਵਚਨ ਆਇਆ ਨਾ ਉਹ ਪੁੰਨੀਆਂ ਅਤੇ ਪਾਪੀਆਂ ਦੀ ਹੀ ਅਵਸਥਾ ਹੈ ਬਸ ਉਹਦੇ ਵਿੱਚ ਨਾਮ ਜਪਣ ਵਾਲਿਆਂ ਦੀ ਤਾਂ ਗੱਲ ਨਹੀਂ ਲਿਖੀ ਹੈ ਸਧਾਰਨ ਤੌਰ 'ਤੇ ਪੁੰਨੀ ਅਤੇ ਪਾਪੀ ਬੰਦੇ ਇੰਨੇ ਸਮੇਂ ਵਿੱਚ ਪਹੁੰਚਦੇ ਹੀ ਨੇ ਇਹ ਤਾਂ ਸਾਨੂੰ ਵੀ ਪਤਾ ਪਰ ਜਿਹੜਾ ਨਾਮ ਜਪਣ ਵਾਲਾ ਹੈ ਇਹ ਪੁੰਨੀ ਪਾਪੀ ਆਖਣ ਨਾ ਹੈ ਨਾਮ ਜਪਣ ਵਾਲਾ ਬੰਦਾ ਪੁੰਨੀ ਪਾਪੀ ਨਹੀਂ ਕਿਹਾ ਜਾਂਦਾ ਇਹ ਪੁੰਨਾ ਤੋਂ ਪਰੇ ਹੋ ਜਾਂਦਾ ਜਿਹੜੇ ਬੰਦੇ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ ਉਹ ਪੁੰਨ ਕਰਨੋਂ ਹਟ ਜਾਂਦੇ ਨੇ ਕਿਸ ਤਰ੍ਹਾਂ ਪੁੰਨ ਕਰਦੇ ਨੇ ਪਰ ਨਿਸ਼ਕਾਮ ਹੋ ਕੇ ਕਰਦੇ ਨੇ ਸਕਾਮ ਹੋ ਕੇ ਨਹੀਂ ਕਰਦੇ ਉਹ ਵਾਹਿਗੁਰੂ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਆਹ ਫਲਾਨਾ ਪੁੰਨ ਕੀਤਾ ਇਹਦਾ ਫਲ ਦਿਓ ਉਹ ਕਹਿੰਦੇ ਮੈਂ ਕੋਈ ਫਲ ਲੈਣ ਵਾਸਤੇ ਲੋਕਾਂ ਨੂੰ ਇੰਨੇ ਇੰਨੇ ਲੰਗਰ ਨਹੀਂ ਕਰ ਰਿਹਾ ਜਿਵੇਂ ਬੜੇ ਬੜੇ ਮਹਾਤਮਾ ਹੋਏ ਨੇ ਪੁਰਾਣਿਆਂ ਸਮਿਆਂ ਵਿੱਚ ਵੀ, ਉਹ ਬੜੇ ਬੜੇ ਤਕੜੇ ਲੰਗਰ, ਲੱਡੂ, ਜਲੇਬੀਆਂ, ਖੀਰ ਪੂੜੇ ਇਸ ਕਰਕੇ ਕਰਦੇ ਸੀ ਵੀ ਗਰੀਬਾਂ ਨੂੰ ਵੀ ਖਾਣ ਨੂੰ ਮਿਲੇ। ਉਹਨਾਂ ਦੇ ਲੰਗਰਾਂ ਵਿੱਚ ਪੰਜ ਪੰਜ ਦਸ ਦਸ ਲੱਖ ਬੰਦਾ ਪ੍ਰਸ਼ਾਦਾ ਛਕ ਜਾਂਦਾ ਸੀ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਮਹਾਤਮਾ ਇੰਨਾ ਪੁੰਨ ਕਰਕੇ ਵੀ ਕਹਿੰਦਾ ਮੈਨੂੰ ਲੋੜ ਨਹੀਂ, ਪੁੰਨ ਦਾ ਫਲ ਨਹੀਂ ਲੈਣਾ, ਮੈਂ ਤਾਂ ਇੱਕੋ ਗੱਲ ਕੀਤੀ ਹੈ ਕਿ ਵੰਡ ਛਕੋ, ਮੈਂ ਤਾਂ ਵੰਡ ਕੇ ਛਕਿਆ ਬਸ। ਜਿਹੜੇ ਨਾਮ ਜਪਣ ਵਾਲੇ ਨੇ ਪਾਪੀ ਆਖਣ ਨਾ ਹੈ, ਨਾ ਤਾਂ ਪੁੰਨੀ ਕਹੇ ਜਾਂਦੇ ਨੇ ਨਾ ਪਾਪੀ ਕਹੇ ਜਾਂਦੇ ਨੇ, ਕਿਉਂਕਿ ਪਾਪੀ ਇਸ ਕਰਕੇ ਨਹੀਂ ਕਹੇ ਜਾਂਦੇ ਨਾਮ ਜਪ ਜਪ ਕੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਜਦੋਂ ਬਖਸ਼ੀ ਲਿਆ ਪਿਛਲੇ ਪਾਪ ਤਾਂ ਬਖਸ਼ੇ ਗਏ ਸਾਰੇ, ਹੁਣ ਅੱਗੇ ਵਾਸਤੇ ਉਹ ਪਾਪ ਕਰਨੋਂ ਹੀ ਹਟ ਗਏ, ਕਿਉਂਕਿ ਉਹ ਕ੍ਰਹਿਤ ਨਹੀਂ ਕਰਦੇ, ਕੋਈ ਮਾੜਾ ਕੰਮ ਨਹੀਂ ਕਰਦੇ। ਉਹਨਾਂ ਦੇ ਅੰਦਰ ਜਾਗਰਤਾ ਅਵਸਥਾ ਕਰਕੇ ਸਾਵਧਾਨਤਾ ਬੜੀ ਰਹਿੰਦੀ ਹੈ। ਹੁਣ ਜਿਵੇਂ ਅਵਸਥਾ ਬਣ ਜਾਂਦੀ ਹੈ ਨਾ ਅੰਦਰੋਂ, ਅੱਖਾਂ ਖੁੱਲ੍ਹ ਜਾਂਦੀਆਂ ਅੰਦਰੋਂ, ਫਿਰ ਉਹਨਾਂ ਦੇ ਅੰਦਰ ਜਾਗਰਤਾ ਵੀ ਬਹੁਤੀ ਹੁੰਦੀ ਹੈ। ਸੋ ਜਾਗਰਤਾ ਅਵਸਥਾ ਵਿੱਚ ਰਹਿੰਦੇ ਨੇ, ਉਹ ਪਾਪ ਕਰਦੇ ਹੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਿਉਂਕਿ ਉਹ ਸੋਝੀ ਵਾਲੇ ਹੋ ਜਾਂਦੇ ਨੇ। ਜਿਵੇਂ ਅਜੈ ਰਾਜੇ ਨੇ ਜਦ ਲਿੱਦ ਦਾਨ ਕੀਤੀ, ਲਿੱਦ ਵੱਧ ਗਈ ਤਾਂ ਮਹਾਤਮਾ ਕਹਿਣ ਲੱਗੇ ਨਿੰਦਾ ਕਰਾ, ਨਿੰਦਾ ਕਰਾਉਣ ਤੋਂ ਲਿੱਦ ਘੱਟ ਗਈ, ਫਿਰ ਉਨੀ ਰਹਿ ਗਈ ਬਾਕੀ ਜਿੰਨੀ ਉਹਨੇ ਦਾਨ ਕੀਤੀ ਸੀ। ਕਹਿੰਦੇ ਇਹ ਤਾਂ ਤੈਨੂੰ ਹੀ ਖਾਣੀ ਪੈਣੀ। ਕਹਿੰਦੇ ਮਹਾਰਾਜ ਔਖੀ ਹੈ, ਕੋਈ ਤਰੀਕਾ ਦੱਸੋ। ਕਹਿੰਦੇ ਕੋਈ ਬ੍ਰਹਮ ਗਿਆਨੀ ਨਿੰਦਾ ਕਰੇ ਤਾਂ ਹੋ ਸਕਦਾ, ਹੁਣ ਬ੍ਰਹਮ ਗਿਆਨੀ ਕਿੱਥੋਂ ਨਿੰਦਾ ਕਰੂ, ਤਾਂ ਜਾਗਰਤ ਅਵਸਥਾ ਵਿੱਚ ਹੈ। ਫਿਰ ਵੀ ਅਜੈ ਰਾਜਾ ਆਪਣਾ ਇੱਕ ਲਿਬਾਸ ਜਿਹਾ ਬਦਲ ਕੇ ਜੱਟ ਜ਼ਿਮੀਂਦਾਰ ਜਿਹਾ ਬਣ ਕੇ ਇੱਕ ਬ੍ਰਹਮ ਗਿਆਨੀ ਕੋਲ ਚਲਿਆ ਗਿਆ, ਜਾ ਕੇ ਮੱਥਾ ਟੇਕਿਆ, ਬੈਠਾ। ਕਹਿੰਦੇ ਆਓ ਭਾਈ, ਬੈਠਾ ਰਿਹਾ। ਦੇਖੋ ਜੀ ਮਹਾਰਾਜ, ਜੈ ਰਾਜਾ ਕਿੰਨਾ ਖਰਾਬ ਹੈ। ਸੰਤ ਹੱਸਣ ਲੱਗ ਪਏ, ਕਹਿੰਦੇ ਉਹਦਾ ਤੂੰ ਆਪ ਹੀ ਓਏ। ਕਹਿੰਦੇ ਤੂੰ ਸੋਚਦਾ ਮੈਂ ਨਿੰਦਾ ਕਰਦਾਂਗਾ। ਕਹਿੰਦੇ ਨਾਲੇ ਤਾਂ ਇੱਕ ਪਾਸੇ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਗਿਆਨ ਚ ਹੁੰਦਾ, ਨਾਲੇ ਕਹਿੰਦੇ ਨਿੰਦਾ ਕਰਵਾ ਲਾਂਗਾ। ਕਹਿੰਦੇ ਉਹਦਾ ਰਾਜਾ ਤੈਨੂੰ ਹੀ ਖਾਣੀ ਪੈਣੀ ਹੈ। ਲੱਖ ਕਰੋੜ ਅਰਬ ਯਤਨ ਕਰਕੇ ਵੀ ਆਪਾਂ ਕਹੀਏ ਕਿ ਬ੍ਰਹਮ ਗਿਆਨੀ ਕੋਈ ਪੁੱਠਾ ਕੰਮ ਕਰ ਦੇਵੇ, ਉਹ ਨਹੀਂ ਕਰਦਾ, ਕਿਉਂਕਿ ਉਸ ਨੂੰ ਸੋਝੀ ਹੈ ਸਾਰੀ ਸਾਰੀ ਸੋਝੀ ਹੋਣ ਕਰਕੇ ਉਹ ਗਲਤ ਕੰਮ ਕਰ ਹੀ ਨਹੀਂ ਸਕਦਾ, ਕਿਉਂਕਿ ਉਹਦੀ ਅਵਸਥਾ ਹੀ ਇੰਨੀ ਉੱਚੀ ਚਲੀ ਜਾਂਦੀ ਹੈ ਕਿ ਉਹ ਭੁੱਲਣ ਵਿੱਚ ਨਹੀਂ ਆਉਂਦਾ। ਫਿਰ ਉਹਦੇ ਸਿਰ ਦੇ ਉੱਤੇ ਬੈਠਾ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਬ੍ਰਹਮ ਗਿਆਨੀ ਲਈ ਇਹ ਪੰਗਤੀ ਵਰਤ ਵੀ ਸਕਦੇ ਹਾਂ, ਪਰ ਕਾਨੂੰਨ ਤਾਂ ਅਸੀਂ ਸਤਿਗੁਰੂ ਲਈ ਵਰਤਦੇ ਹਾਂ ਇਹ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਜਿਹਦੇ ਸਿਰ ਦੇ ਉੱਤੇ ਗੁਰੂ ਬੈਠਾ ਹੈ ਉਹਨੂੰ ਵੀ ਗੁਰੂ ਉਹੀ ਅਵਸਥਾ ਦਾ ਮਾਲਕ ਬਣਾ ਲੈਂਦਾ, ਪਰ ਪੰਗਤੀ ਸਤਿਗੁਰੂ ਲਈ ਵਰਤਣੀ ਹੈ। ਪਰ ਜਿਹਦੇ ਸਿਰ ਤੇ ਸਤਿਗੁਰੂ ਜੀ ਆਪ ਖੜ ਜਾਣ, ਉਹ ਬੰਦੇ ਨੂੰ ਭੁੱਲਣ ਨਹੀਂ ਦਿੰਦੇ। ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਬਡ ਭਾਗੀ ਪਾਇਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ, ਨਾ ਤਾਂ ਉਹ ਪੁੰਨੀ ਨੇ ਨਾ ਪਾਪੀ ਨੇ, ਕਿਉਂਕਿ ਦੋਵੇਂ ਕੰਮ ਨਹੀਂ ਕਰਦੇ। ਹੁਣ ਪ੍ਰਸ਼ਨ ਉੱਠਦਾ ਵੀ ਪੁੰਨ ਤਾਂ ਕਰਦੇ ਹੀ ਨੇ, ਫਿਰ ਉਹਦੇ ਪੁੰਨ ਦਾ ਫਲ ਕਿਹਨੂੰ ਲੱਗਦਾ? ਪਾਪ ਵੀ ਤਾਂ ਹੋ ਹੀ ਜਾਂਦਾ। ਕਿਵੇਂ? ਗੋਹਾ ਤਾਂ ਲੱਕੜੀ ਅੰਦਰ ਕੀੜਾ ਹੋਏ, ਉਹ ਵੀ ਤਾਂ ਕਦੇ ਕਦੇ ਮਰ ਹੀ ਜਾਂਦੇ ਨੇ। ਪੈਰ ਥੱਲੇ ਵੀ ਕੀੜਾ ਮਰ ਸਕਦਾ, ਅਚਾਨਕ ਵੀ ਮਰ ਜਾਂਦਾ। ਸੋ ਫਿਰ ਉਹਦਾ ਕੀ ਕਰੀਏ? ਉਨੀ ਜਾਂ ਪੁੰਨ ਜਾਂ ਪਾਪ ਬ੍ਰਹਮ ਗਿਆਨੀ ਨੂੰ ਲੱਗਦੇ ਹੋਣੇ ਕਿ ਨਹੀਂ? ਤਾਂ ਉਹ ਬ੍ਰਹਮ ਗਿਆਨੀ ਤੋਂ ਹੀ ਇਹਦਾ ਜਵਾਬ ਅਸੀਂ ਪੁੱਛਿਆ ਵੀ ਇਹਦਾ ਕੀ ਮਤਲਬ ਹੈ। ਫਿਰ ਪੁੰਨੀ ਪਾਪੀ ਨਹੀਂ ਲੱਗਦੇ, ਤੁਹਾਨੂੰ ਪੁੰਨ ਨਹੀਂ ਲੱਗਦੇ, ਪਾਪ ਨਹੀਂ ਲੱਗਦੇ? ਬ੍ਰਹਮ ਗਿਆਨੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਆ ਕੇ, ਉਹ ਪੁੰਨ ਉਹ ਲੈ ਜਾਂਦੇ ਨੇ, ਤੇ ਜਿਹੜੇ ਸਾਡੀ ਨਿੰਦਾ ਕਰਨ ਲੱਗ ਜਾਂਦੇ ਨੇ ਪਾਪ ਉਹ ਲੈ ਜਾਂਦੇ ਨੇ, ਅਸੀਂ ਫੇਰ ਇੱਕ ਪਾਸੇ ਹੀ ਰਹਿ ਜਾਂਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਪੁੰਨੀ ਨੇ, ਪੁੰਨੀ ਦਾ ਅਰਥ ਹੈ ਪਵਿੱਤਰ ਹੋਣਾ, ਕਿਉਂਕਿ ਇਹ ਤਾਂ ਉਹਦਾ ਮੁੱਖ ਰੂਪ ਦੇ ਵਿੱਚ ਹੈ ਨਾ ਕਿ ਉਹਦੀ ਉਤਪਤੀ ਕਿੱਥੋਂ। ਪੁੰਨੀ ਦਾ ਮਤਲਬ ਹੈ ਪਵਿੱਤਰ ਹੋਣਾ, ਜਿਵੇਂ ਤੀਰਥ ਦਾ ਅਰਥ ਹੈ ਪਵਿੱਤਰ, ਇਸੇ ਤਰ੍ਹਾਂ ਹੀ ਜਿਹੜੇ ਮਹਾਰਾਜ ਕਹਿੰਦੇ ਨਾਮ ਜਪ ਕੇ ਦੋ ਪ੍ਰਕਾਰ ਦਾ ਪੁੰਨ ਹੈ, ਇੱਕ ਤਾਂ ਪੁੰਨ ਦਾਨ ਹੈ, ਇੱਕ ਪੁੰਨ ਕਰਮ ਕਰਨੇ ਨੇ। ਇੱਕ ਮਹਾਰਾਜ ਨੇ ਗੁਰਬਾਣੀ ਵਿੱਚ ਪੁੰਨ ਕਥਨ ਕੀਤੇ ਨੇ ਕਿ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਨਾਮ ਜਪਣ ਵਾਲੇ ਜਿਹੜੇ ਨੇ ਉਹ ਜਦੋਂ ਪਵਿੱਤਰ ਹੋ ਜਾਂਦੇ ਨੇ, ਪਾਪੀ ਆਖਣ ਨਾਹੀਂ, ਫਿਰ ਉਹਨਾਂ ਨੂੰ ਪਾਪੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਪਵਿੱਤਰ ਹੋ ਜਾਂਦੇ ਨੇ। ਕਿਉਂਕਿ ਜਿਹੜੇ ਪੁੰਨ ਅਤੇ ਪਾਪ ਨੇ ਇਹਨਾਂ ਨੂੰ ਚਿੱਤਰਗੁਪਤ ਲੈ ਕੇ ਜਾਂਦੇ ਲਿਖ ਕੇ। ਇਸੇ ਕਰਕੇ ਭਗਤ ਰਵਿਦਾਸ ਜੀ ਇੱਕ ਵਾਰੀ ਰਾਮ ਰਾਮ ਦਾ ਜਾਪ ਕਰਨ ਪ੍ਰਕਾਸ਼ ਵੀ ਹੋ ਗਿਆ, ਸਾਰਾ ਕੁਛ ਹੋ ਗਿਆ, ਬ੍ਰਹਮ ਗਿਆਨ ਦੀ ਅਵਸਥਾ 'ਚ ਬੈਠੇ ਨੇ। ਭਗਤ ਜੀ ਚਿੱਤਰਗੁਪਤ ਕੋਲ ਖੜ੍ਹੇ ਸੀ, ਕਹਿੰਦੇ ਤੁਸੀਂ ਖੜ੍ਹੇ ਹੋ? ਕਹਿੰਦੇ ਜੀ ਸਾਡੀ ਤਾਂ ਹਰੇਕ ਬੰਦੇ ਨਾਲ ਲੱਗੀ ਹੋਈ ਹੈ ਡਿਊਟੀ, ਹਰੇਕ ਦੇ ਪਾਪ ਅਤੇ ਪੁੰਨ ਅਸੀਂ ਦੇਖਣੇ ਹੁੰਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਮੇਰਾ ਕੀ ਦੇਖੋਗੇ, ਮੈਂ ਸਵੇਰੇ ਉੱਠਦਾ, ਇਸ਼ਨਾਨ ਕਰਦਾ, ਰਾਮ ਰਾਮ ਜਪਦਾ, ਹੋਰ ਮੈਂ ਕੀ ਕਰਦਾ। ਉਸ ਵਕਤ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਉਰਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਜਿਵੇਂ ਆਪਾਂ ਕਹਿੰਦੇ ਨੇ ਜਿਵੇਂ ਬੱਚਾ ਹਲੇ ਪਹਿਲੇ ਦਿਨ ਦਾਖਲ ਹੋ ਕੇ ਘਰੇ ਆ ਕੇ ਕਾਪੀ ਤੇ ਲਿਖਦਾ ਨਾ, ਉਹਨੂੰ ਲਿਖਣਾ ਤਾਂ ਨਹੀਂ ਆਉਂਦਾ, ਪਰ ਉਹ ਜਿਹੜਾ ਕਾਪੀ ਤੇ ਲਿਖਦਾ ਉਹਨੂੰ ਆਪਾਂ ਕਹਿੰਦੇ ਐਵੇਂ ਆਲ ਪਤਾਲ ਲਿਖੀ ਜਾਂਦਾ, ਐਵੇਂ ਕਾਟੇ ਮਾਟੇ ਜੇ ਮਾਰੀ ਜਾਂਦਾ। ਭਗਤ ਰਵਿਦਾਸ ਜੀ ਚਿੱਤਰਗੁਪਤ ਨੂੰ ਕਹਿਣ ਲੱਗੇ ਉਹ ਆਲ ਪਤਾਲ ਲਿਖ ਲਓ, ਇੱਥੇ ਜੋ ਮਰਜ਼ੀ ਲਿਖ ਲਓ, ਮੇਰੇ ਕੋਲ ਕੀ ਕਰਦੇ ਹੋ ਖੜੇ, ਜਾਓ ਜਿੱਥੇ ਕੋਈ ਬੰਦਾ ਪੁੰਨ ਕਰਦਾ ਕੋਈ ਪਾਪ ਕਰਦਾ ਉੱਥੇ ਜਾਓ, ਜਿੱਥੇ ਕੋਈ ਰਾਮ ਦਾ ਨਾਮ ਜਪੇ ਉੱਥੇ ਤੁਹਾਡੀ ਡਿਊਟੀ ਮੁੱਕ ਜਾਂਦੀ ਹੈ। ਇਸ ਕਰਕੇ ਜਿਹੜੇ ਗੁਰਸਿੱਖ 24 ਘੰਟੇ ਗੁਰਮੁਖ ਬਣ ਕੇ ਆਖਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਫਿਰ ਜਦੋਂ 24 ਘੰਟੇ ਨਾਮ ਦਾ ਹੀ ਪ੍ਰਵਾਹ ਚੱਲਦਾ ਹੈ, ਚਿੱਤਰਗੁਪਤ ਹੋਣੀ ਕਹਿੰਦੇ ਚਲੋ ਇੱਥੋਂ ਚੱਲੀਏ, ਇੱਥੇ ਤਾਂ ਆਪਣੇ ਲਿਖਣ ਨੂੰ ਹੈ ਨਹੀਂ ਕੁਛ, ਇਹ ਤਾਂ ਸਾਰਾ ਦਿਨ ਨਾਮ ਹੀ ਜਪੀ ਜਾਂਦਾ, ਇਹ ਸਾਰਾ ਦਿਨ ਪਾਠ ਹੀ ਕਰੀ ਜਾਂਦਾ, ਇਹ ਕੋਈ ਮਾੜਾ ਕੰਮ ਕਰਦਾ ਹੀ ਨਹੀਂ ਹੈ। ਇਸ ਕਰਕੇ ਉਹ ਬੰਦਾ ਨਾ ਪੁੰਨੀਆਂ ਵਿੱਚ ਨਾ ਪਾਪੀਆਂ ਵਿੱਚ ਆਉਂਦਾ। ਪੁੰਨੀ ਪਾਪੀ ਜਿਹੜੇ ਨੇ ਦੋ ਕਿਸਮ ਦੇ, ਇੱਕ ਤਾਂ ਜਿਹੜੇ ਪੁੰਨੀ ਨੇ ਇਹ ਨਾਮ ਨਹੀਂ ਜਪਦੇ, ਜਿਹੜੇ ਬਾਹਰਲੇ ਪੁੰਨ ਕਰਦੇ ਨੇ ਵੀ ਜੇ ਗਊ ਦਾਨ ਕਰਤੀ, ਧਰਤੀ ਦਾਨ ਕਰਤੀ, ਹੋਰ ਦਾਨ ਕਰਤੇ, ਪੁੰਨ ਕਰਤੇ, ਸੂਰਜ ਗ੍ਰਹਿਣ ਤੇ ਦਾਨ ਕਰਤਾ, ਟਾਈਮ ਦੀ ਵਿਚਾਰ ਕਰਦੇ ਰਹਿੰਦੇ ਨੇ। ਦੇਣਾ ਕਹਿ ਵਿਚਾਰ, ਉਹ ਦੇਣ ਦਾ ਹੀ ਵਿਚਾਰ ਕਰਦੇ। ਪੰਡਤ ਨੂੰ ਪੁੱਛਣਗੇ ਕੋਈ ਇਹੋ ਜਿਹਾ ਟਾਈਮ ਦੱਸ ਵੀ ਮੈਂ ਦਾਨ ਕਰਾਂ ਮੈਨੂੰ ਲੱਖਾਂ ਗੁਣਾ ਫਲ ਮਿਲੇ, ਫਿਰ ਉਹ ਮਹੂਰਤ ਕਢਾ ਕੇ ਲਿਆਉਂਦੇ ਨੇ। ਜਾਂ ਸੂਰਜ ਗ੍ਰਹਿਣ ਚੰਦਰਮਾ ਗ੍ਰਹਿਣ ਤੇ ਦਾਨ ਕਰਦੇ ਨੇ। ਕਈ ਬੰਦੇ ਇਹ ਕਹਿੰਦੇ ਨੇ ਅਸੀਂ ਤਾਂ ਇੰਨੇ ਪੁੰਨ ਕਰਦੇ ਹਾਂ, ਇੰਨੇ ਪੁੰਨ ਕਰਦੇ ਹਾਂ, ਸਾਨੂੰ ਤਾਂ ਨਾਮ ਜਪਣ ਦੀ ਲੋੜ ਹੀ ਨਹੀਂ, ਆਖਣ ਨਾ ਹੀ, ਸਾਨੂੰ ਤਾਂ ਨਾਮ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਅਸੀਂ ਤਾਂ ਪੁੰਨ ਬੜੇ ਕਰਦੇ ਹਾਂ। ਜਿੰਨੇ ਵੀ ਪੁੰਨ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਭਲਾ ਨਹੀਂ ਹੁੰਦਾ, ਭਲਾ ਹੋਣਾ ਹੋਰ ਚੀਜ਼ ਹੈ, ਪੁੰਨ ਦੇ ਬਦਲੇ ਉਹਨਾਂ ਨੂੰ ਪੁੰਨ ਮਿਲ ਜਾਂਦੇ ਨੇ। ਜਿੰਨੇ ਪੁੰਨ ਇਕੱਠੇ ਹੁੰਦੇ ਨੇ ਇਨਸਾਨ ਦੇ, ਜਦੋਂ ਸਵਰਗਾਂ ਨੂੰ ਪੁੰਨੀ ਬੰਦੇ ਜਾਂਦੇ ਨੇ ਉਹਨਾਂ ਦੇ ਗਲ ਦੇ ਵਿੱਚ ਇੱਕ ਫੁੱਲਾਂ ਦੀ ਮਾਲਾ ਪਾਈ ਜਾਂਦੀ ਹੈ। ਜੇ 100 ਪੁੰਨ ਹੈ ਤਾਂ 100 ਫੁੱਲਾਂ ਦੀ ਮਾਲਾ, ਜੇ 1000 ਪੁੰਨ ਹੈ ਤਾਂ 1000 ਫੁੱਲਾਂ ਦੀ ਮਾਲਾ ਉਹਦੇ ਗਲ ਚ ਪਾ ਦੇ। ਉਹ ਇੱਕ ਇੱਕ ਫੁੱਲ ਸੁੱਕਦਾ ਰਹਿੰਦਾ, ਜਿਉਂ ਜਿਉਂ ਪੁੰਨ ਘਟਦੇ ਰਹਿੰਦੇ ਨੇ ਤਿਉਂ ਤਿਉਂ ਉਹ ਬੰਦਾ ਫਿਰ ਜਦੋਂ ਸਾਰੇ ਫੁੱਲ ਸੁੱਕ ਜਾਂਦੇ ਨੇ ਉਹ ਬੰਦੇ ਨੂੰ ਫਿਰ ਧਰਤੀ 'ਤੇ ਸੁੱਟ ਦਿੰਦੇ ਨੇ। ਜਾ ਬਈ, ਜਿਵੇਂ ਆਪਾਂ ਕਿਤੇ ਜਾ ਕੇ 100,000 ਰੁਪਈਆ ਜਮ੍ਹਾਂ ਕਰਾ ਦਈਏ ਵੀ ਅਸੀਂ ਖਾਈ ਪੀ ਜਾਵਾਂਗੇ, ਜਦ ਸਾਡੇ ਮੁੱਕ ਕੇ ਫਿਰ ਚਲੇ ਜਾਵਾਂਗੇ। ਸੋ ਇਸ ਕਰਕੇ ਜਿਹੜੇ ਪੁੰਨੀ ਬੰਦੇ ਨੇ ਉਹ ਸਵਰਗਾਂ ਤੱਕ ਹੀ ਸੀਮਤ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਅਸੀਂ ਸੱਚਖੰਡ ਜਾਣਾ, ਕੋਈ ਨਾਮ ਜਪਣਾ, ਉਹ ਪੁੰਨ ਕਰਦੇ ਨੇ ਬਸ। ਪੁੰਨਾਂ ਨਾਲ ਕਹਾਣੀ ਠੀਕ ਨਹੀਂ ਰਹਿੰਦੀ ਨਾਮ ਜਪੇ ਤੋਂ ਬਿਨਾਂ। ਪੁੰਨੀ ਬੰਦੇ ਤਾਂ ਇਉਂ ਆਪਣੇ ਪੁੰਨ ਦੇ ਹੰਕਾਰ ਵਿੱਚ ਹੀ ਰਹਿ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਪਲ ਜਾਤ ਤੇ ਜਿਉਂ ਕੁੰਚਰੇ ਸਨਾਨ। ਰਹਿ ਗਏ ਖਾਲੀ, ਉਹ ਬੜੇ ਹੈਂਕੜ 'ਚ ਬੈਠੇ ਨੇ, ਲਓ ਜੀ ਮੈਂ ਇੰਨੇ ਬੰਦਿਆਂ ਰੋਟੀ ਖਵਾਈ, ਅੱਜ ਅਸੀਂ ਤਾਂ ਪਿੰਗਲਵਾੜੇ ਬੜੇ ਭੇਜੇ ਕੱਪੜੇ, ਅਸੀਂ ਤਾਂ ਯਤੀਮ ਖਾਨੇ ਆ ਰੋਟੀ ਖਵਾਈ ਆ, ਮੈਂ ਤਾਂ ਫਲਾਨਾ ਕੰਮ ਬੜੇ ਪੁੰਨ ਦਾ ਕੀਤਾ, ਮੈਂ ਤਾਂ ਗਊਸ਼ਾਲਾ 'ਚ ਫਲਾਨੇ ਇੰਨੇ ਘਾਹ ਭੇਜ ਦਿੱਤਾ, ਗੁੜ ਪਾ ਤਾ। ਠੀਕ ਹੈ, ਇੱਕ ਚੰਗੇ ਇਨਸਾਨ ਦਾ ਸਬੂਤ ਦਿੱਤਾ। ਜੇ ਤੂੰ ਕਹੇ ਮੈਂ ਇਹਨੂੰ ਇਹਦੇ ਨਾਲ ਉਹ ਫਲ ਮਿਲੇਗਾ ਕਿ ਲੋਕ ਪ੍ਰਲੋਕ ਵਿੱਚ, ਠੀਕ ਹੈ, ਇਹ ਬਹੁਤ ਅੱਛੀ ਗੱਲ ਹੈ, ਇਹਨੂੰ ਆਪਾਂ ਮਾੜਿਆਂ ਅੱਖਰਾਂ 'ਚ ਨਹੀਂ ਗਿਣਨਾ, ਇਹ ਬਹੁਤ ਪੁੰਨ ਕਰਨਾ ਚੰਗਾ ਕੰਮ ਹੈ, ਛੱਡ ਨਹੀਂ ਦੇਣਾ ਇਹਨਾਂ ਗੱਲਾਂ ਨੂੰ ਸੁਣ ਕੇ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਤੱਕ ਨਾਮ ਨਹੀਂ ਜਪਦੇ ਉਦੋਂ ਤੱਕ ਪੁੰਨਾਂ ਵਿੱਚ ਬਰਕਤ ਨਹੀਂ ਪੈਂਦੀ। ਨਾਮ ਨੇ ਮਿੱਠਾ ਪਾਉਣਾ ਪੁੰਨਾਂ ਵਿੱਚ, ਜਿਵੇਂ ਸੇਬ ਤਾਂ ਬੜੇ ਮਿੱਠੇ ਅੱਜ ਕੱਲ੍ਹ ਦੇਖਣ ਨੂੰ ਲੱਗਦੇ, ਲਾਲ ਲਾਲ ਸੇਬ, ਪਰ ਜੇ ਕੱਟ ਕੇ ਖਾਂਦੇ ਹਾਂ ਉਹ ਫਿੱਕੇ ਨਿਕਲਦੇ ਹਨ। ਹੈ ਸੇਬ ਹੀ ਹੈ ਪਰ ਸਵਾਦ ਨਹੀਂ ਹੈ, ਕਿਉਂ? ਜਦ ਤੱਕ ਉਹ ਮਿੱਠੇ ਨਹੀਂ ਬਣਦੇ ਉਦੋਂ ਤੱਕ ਸਵਾਦ ਨਹੀਂ। ਇਸੇ ਤਰ੍ਹਾਂ ਪੁੰਨ ਕਰਮ ਕਰਨ ਦੇ ਨਾਲ ਨਾਲ ਵਾਹਿਗੁਰੂ ਮੰਤਰ ਦਾ ਅਭਿਆਸ, ਨਾਮ ਜਪਣਾ, ਪੰਜ ਬਾਣੀਆਂ ਪੜ੍ਹਨੀਆਂ, ਜਪਜੀ ਸਾਹਿਬ ਦੇ ਪਾਠ ਕਰਨੇ, ਤਾਂ ਉਹਦੇ 'ਚ ਵਾਧਾ ਹੁੰਦਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਬੰਦੇ ਪੁੰਨ ਕਰਕੇ ਹੰਕਾਰ ਕਰ ਲੈਂਦੇ ਨੇ ਉਹ ਆਖਣ ਨਾ ਹੈ, ਉਹ ਨਹੀਂ ਨਾਮ ਨੂੰ ਕਹਿੰਦੇ। ਪਾਪੀ ਆਖਣ ਨਾ ਹੈ, ਜਿਹੜੇ ਪਾਪੀ ਬੰਦੇ ਨੇ ਉਹ ਵਿਸ਼ਿਆਂ 'ਚ ਫਸੇ ਰਹਿੰਦੇ ਨੇ, ਟੀਵੀ ਦੇਖਦੇ ਨੇ ਰਾਤ ਦਿਨ, ਉਹਨਾਂ ਦੇ ਪੁੱਠੇ ਹੀ ਕੰਮ ਚੱਲਦੇ ਰਹਿੰਦੇ ਨੇ, ਉਹਨਾਂ ਦਾ ਖਾਣਾ ਪੀਣਾ ਹੀ ਨਹੀਂ ਮੁੱਕਦਾ ਹੈ, ਉਹਨਾਂ ਦੇ ਵਿਸ਼ੇ ਵਿਕਾਰ ਹੀ ਨਹੀਂ ਮੁੱਕਦੇ, ਅਖਬਾਰ ਨਹੀਂ ਮੁੱਕਦੇ, ਮੈਗਜ਼ੀਨ ਨਹੀਂ ਮੁੱਕਦੇ, ਉਹਨਾਂ ਨੇ ਵਿਸ਼ਿਆਂ ਵਾਲੀਆਂ ਗੱਲਾਂ ਹੀ ਨਹੀਂ ਮੁੱਕਦੀਆਂ, ਉਹ ਵੀ ਨਹੀਂ ਨਾਮ ਕਹਿ ਸਕਦੇ। ਮਹਾਰਾਜ ਕਹਿੰਦੇ ਦੋਨੋਂ ਹੀ ਨਹੀਂ ਨਾਮ ਜਪ ਸਕਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਾਂ ਸਾਰੇ ਜੀਵਾਂ ਦੇ ਆਪੋ ਆਪਣੇ ਕਰਤੱਵ ਨੇ, ਅਸੀਂ ਗੁਰਸਿੱਖਾਂ ਨੂੰ ਨਾ ਪੁੰਨੀ ਬਣਾਇਆ ਨਾ ਪਾਪੀ ਬਣਾਇਆ। ਅਸੀਂ ਨਹੀਂ ਕਹਿੰਦੇ ਕਿ ਇਸ ਤਰ੍ਹਾਂ ਪੁੰਨ ਕਰੋ ਜਿਵੇਂ ਬਈ ਮੈਨੂੰ ਇਹਦਾ ਫਲ ਮਿਲੇ, ਇਉਂ ਪੁੰਨ ਨਾ ਕਰੋ, ਇਉਂ ਪੁੰਨ ਐਸਾ ਕਰਮ ਕਰੋ ਬਈ ਦੂਜੇ ਨੂੰ ਦੇਖ ਕੇ ਵੰਡ ਦਿਓ, ਤੁਹਾਡੇ ਕੋਲ ਜ਼ਿਆਦਾ ਹੈ ਦੂਜੇ ਦੇ, ਜੇ ਕਿਸੇ ਕੋਲ ਨਹੀਂ ਉਹਨੂੰ ਕਹ ਲੈ ਭਾਈ ਮੈਨੂੰ ਵਾਹਿਗੁਰੂ ਨੇ 10 ਰੋਟੀਆਂ ਦਿੱਤੀਆਂ ਖਾਣੀਆਂ ਤਾਂ ਮੈਂ 3 ਹੀ ਆ, 7 ਤਾਂ ਐਵੇਂ ਫਜ਼ੂਲ ਹੀ ਜਾਣੀਆਂ ਲਾ, 2 ਰੋਟੀਆਂ ਤੂੰ ਲੈ ਲਾ, 2 ਬਈ ਤੂੰ ਲੈ ਲਾ। ਇਉਂ ਗੁਰੂ ਨਾਨਕ ਦਾ ਖਜ਼ਾਨਾ ਜਾਣ ਕੇ ਵੰਡ ਕੇ ਛਕਣਾ ਵੱਖਰੀ ਗੱਲ ਹੈ, ਪੁੰਨ ਕਰਮ ਕਰਨੇ ਪੁੰਨ ਸਮਝ ਕੇ ਵੱਖਰੀ ਗੱਲ ਹੈ। ਅਸੀਂ ਪੁੰਨੀ ਨਹੀਂ ਬਣਨਾ, ਕਿਉਂ? ਪੁੰਨੀ ਬਣ ਕੇ ਆਪਾਂ ਫਸ ਜਾਵਾਂਗੇ, ਜੇ ਪੁੰਨ ਕਰਾਂਗੇ ਤਾਂ ਜ਼ਬਰਦਸਤੀ ਸਵਰਗਾਂ ਨੂੰ ਜਾਣਾ ਪੈਣਾ, ਜੇ ਪਾਪ ਕਰਾਂਗੇ ਤਾਂ ਜ਼ਬਰਦਸਤੀ ਆਪਾਂ ਨਰਕਾਂ ਨੂੰ ਜਾਣਾ ਪੈਣਾ। ਜਿਵੇਂ ਗੜਸ਼ੰਕਰ ਦੇ ਵਿੱਚ ਮਹੇਸ਼ਾ ਯੋਗੀ ਹੋਇਆ, ਮਹੇਸ਼ਾ ਯੋਗੀ ਨੇ ਸ਼ਿਵਜੀ ਦੀ ਆਰਾਧਨਾ ਕੀਤੀ, 5ਵੇਂ ਪਾਤਸ਼ਾਹ ਵੇਲੇ ਹੋਇਆ ਉਹ। ਜਦ ਸ਼ਿਵਜੀ ਦੀ ਆਰਾਧਨਾ ਕੀਤੀ ਤਾਂ ਸ਼ਿਵਜੀ ਨੇ ਪ੍ਰਗਟ ਹੋ ਕੇ ਕਿਹਾ ਮਰ ਵਰ ਮੰਗ। ਉਸ ਵਕਤ ਕਹਿਣ ਲੱਗਿਆ ਮੈਨੂੰ ਐਸਾ ਵਰ ਦੇ ਦਿਓ ਮਹਾਰਾਜ ਜਿਹੜਾ ਮੇਰੇ ਦਰਸ਼ਨ ਕਰੇ ਉਹ 1 ਸਾਲ ਸਵਰਗਾਂ ਨੂੰ ਜਾਵੇ। ਸ਼ਿਵਜੀ ਕਹਿਣ ਲੱਗੇ ਤਥਾਸਤੂ। ਹੁਣ ਮਹੇਸ਼ੇ ਯੋਗੀ ਨੇ ਸਾਰੇ ਇਲਾਕੇ ਵਿੱਚ ਡਾਉਣੀ ਪਟਵਾ ਤੀ ਬਈ ਆਓ ਬਈ ਮੇਰੇ ਦਰਸ਼ਨ ਕਰੋ ਤੇ 1 ਸਾਲ ਸਵਰਗਾਂ ਨੂੰ ਜਾਓ। ਉਹ ਦੁਨੀਆਂ ਭਰ ਦੇ ਮੂਰਖ ਲੋਕ ਜਿਨ੍ਹਾਂ ਨੂੰ ਸਵਰਗਾਂ ਨਰਕਾਂ ਦਾ ਗਿਆਨ ਨਹੀਂ, ਭੱਜੇ ਜਾਣ ਚਲੋ ਮਹੇਸ਼ੇ ਯੋਗੀ ਦੇ ਦਰਸ਼ਨ ਕਰੀਏ, ਚਲੋ ਬਈ ਮਹੇਸ਼ੇ ਯੋਗੀ ਵੱਜ ਗਏ ਉਹ ਤਾਂ
ਉਹ ਤਾਂ ਮਰ ਕੇ ਚਾਹੇ ਜਿੰਨੇ ਮਰਜ਼ੀ ਹੋਰ ਕਰਮ ਕਰਦੇ ਸਵਰਗਾਂ ਨੂੰ ਇੱਕ ਸਾਲ ਜਾਣਾ ਹੀ ਪੈਣਾ, ਫਸ ਗਿਆ। ਹੁਣ ਸਾਰਾ ਇਲਾਕਾ ਦਰਸ਼ਨ ਕਰਨ ਆਇਆ, ਕੋਈ ਘਰ ਚ ਕੋਈ ਬੱਚਾ ਵੀ ਬਾਕੀ ਨਹੀਂ ਰੱਖਿਆ ਲੋਕਾਂ ਨੇ, ਸਾਡਾ ਬੱਚਾ ਸਵਰਗਾਂ ਨੂੰ, ਸਾਡਾ ਸਵਰਗਾਂ ਨੂੰ। ਕਹਿੰਦਾ ਕੋਈ ਰਹਿ ਗਿਆ ਜਾਓ ਦੇਖੋ। ਕਹਿੰਦਾ ਜੀ ਆਪਣੇ ਪਿੰਡ ਵਿੱਚ ਇੱਕ ਭਾਈ ਤਿਲਕੂ ਹੈ, ਪੰਜਵੇਂ ਪਾਤਸ਼ਾਹ ਦਾ ਸਿੱਖ ਹੈ, ਉਹ ਨਹੀਂ ਆਇਆ। ਪੁੰਨੀ ਪਾਪੀ ਆਖਣ ਨਾਹੀ, ਗੁਰੂ ਦਾ ਸਿੱਖ ਪੁੰਨ ਕਰਮ ਨਹੀਂ ਨਾ ਕਰਦਾ, ਕਿਉਂਕਿ ਪੁੰਨ ਕੀਤੇ ਤੇ ਫਸ ਗਏ ਆਪਾਂ, ਨਰਕਾਂ ਨੂੰ ਚਲੇ ਗਏ ਜਾਂ ਸਵਰਗਾਂ ਨੂੰ ਚਲੇ ਗਏ। ਕਹਿੰਦੇ ਜਾਓ ਝੱਲੇ ਨੂੰ ਆਖੋ ਮੇਰੇ ਦਰਸ਼ਨ ਕਰਨ ਆਵੇ, ਉਹਨੂੰ 2 ਸਾਲ ਸਵਰਗ ਦੇਵਾਂਗਾ ਮੈਂ। ਉਹ ਕਹਿਣਗੇ ਉਹ ਤੇਰੇ ਕਰਮ ਖੁੱਲ ਗਏ ਭਾਈ ਤਿਲਕੋ, ਤੈਨੂੰ 2 ਸਾਲ ਸਵਰਗ। ਕਹਿੰਦੇ ਜੀ ਉਹ ਨਹੀਂ ਆਉਂਦਾ। ਉਹਨੂੰ ਆਖੋ 5 ਸਾਲ ਸਵਰਗ ਦੇਵਾਂਗਾ ਜਾਓ। ਉਹ ਫੇਰ ਕਹਿਣਗੇ ਤੇਰੇ ਤਾਂ ਹੋਰ ਵੱਡੇ ਭਾਗ ਨੇ, ਤੈਨੂੰ 5 ਸਾਲ ਸਵਰਗ ਮਿਲਣਗੇ। ਉਹ ਕਹਿੰਦਾ ਮੈਂ ਨਹੀਂ ਜਾਣਾ। ਕਹਿੰਦੇ ਅੱਛਾ ਬੰਦਾ, ਮੇਸ਼ੇ ਨੇ ਦੇਖਿਆ ਖੱਬਾ ਸੱਜਾ ਵੀ ਮੇਰੀ ਬੇਇੱਜ਼ਤੀ ਵਾਲੀ ਗੱਲ ਹੈ, ਚਲੋ ਆਪਾਂ ਝੱਲਾ ਮੱਲਾ ਜੇ ਨਹੀਂ ਆਉਂਦਾ ਮੈਂ ਹੀ ਦਰਸ਼ਨ ਦੇ ਆਉਂਦਾ ਜਾ ਕੇ। ਗੁਰੂ ਉੱਠ ਘਰ ਤਨਾੜਾ ਜਾਈ, ਕਲਯੁਗ ਦੀ ਰੀਤੀ ਭਾਈ ਗੁਰਦਾਸ ਨੇ ਕਥਨ ਕੀਤੀ। ਉਹ ਚਲੋ ਮੈਂ ਹੀ ਦਰਸ਼ਨ ਦੇ ਦਿੰਦਾ, ਨਹੀਂ ਆਉਂਦਾ। ਸਾਰੀ ਦੁਨੀਆਂ ਪਾਗਲਾਂ ਵਾਂਗੂ ਉਹਦੇ ਪਿੱਛੇ ਪਿੱਛੇ, ਉਹ ਅੱਗੇ ਅੱਗੇ ਭਾਈ ਮੇਸ਼ੇ ਦਾ ਦਰਵਾਜ਼ਾ, ਭਾਈ ਤਿਲਕੂ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਹੀ ਇੱਕ ਬੰਦਾ ਕਹਿੰਦਾ ਜੀ ਭਾਈ ਤਿਲਕੂ ਜੀ ਤੁਹਾਡੇ ਤਾਂ ਵੱਡੇ ਭਾਗ ਨੇ, ਦੇਖੋ ਮੇਸ਼ਾ ਜੋਗੀ ਦਰਸ਼ਨ ਦੇਣ ਆ ਰਿਹਾ। ਉਹ ਭਾਈ ਤਿਲਕੂ ਕਹਿਣ ਲੱਗੇ ਵੀ ਇਹ ਮਾਰੂਗਾ ਮੈਨੂੰ, ਪਾਗਲ ਜਿਹਾ ਕਿੱਥੇ ਆ ਗਿਆ। ਉਹਨੇ ਸਾਰੇ ਦਰਵਾਜ਼ੇ ਦੇ ਪੁਰਾਣੇ ਦਰਵਾਜ਼ਿਆਂ ਦੇ ਵਿੱਚ ਦੀ ਮਾੜੀਆਂ ਮਾੜੀਆਂ ਮੋਰੀਆਂ ਜਿਹੀਆਂ ਹੁੰਦੀਆਂ ਸੀ ਫੱਟਿਆਂ ਦੇ ਦਰਵਾਜ਼ੇ, ਉਹਨੇ ਉਹ 'ਚ ਕੱਪੜਾ ਧੁੰਦਤਾ, ਅਲਮਾਰੀ ਬੰਦ ਕਰ ਲਈ, ਬਾਰੀ ਬੰਦ ਕਰ ਲਈ, ਸਾਰੀਆਂ ਮੋਰੀਆਂ ਬੰਦ ਕਰਕੇ ਉੱਪਰ ਕੰਬਲ ਖੇਸ ਜੋ ਵੀ ਸੀ ਲੈ ਕੇ ਨਾ ਕੰਧ ਵੱਲ ਮੂੰਹ ਕਰਕੇ ਅੱਖਾਂ ਬੰਦ ਕਰਕੇ ਬੈਠ ਗਿਆ ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਇਹ ਤੋਂ ਬਚਾਇਓ, ਕਿਤੇ ਦਰਸ਼ਨ ਨਾ ਦੇ ਦੇਵੇ ਮੈਨੂੰ, ਇਹ ਮਾਰੂਗਾ ਮੈਨੂੰ ਸਵਰਗਾਂ 'ਚ ਲਿਜਾ ਕੇ। ਤਾਂ ਮੈਂ ਸੱਚਖੰਡ ਜਾਣਾ, ਇਹ ਸਵਰਗ ਨੂੰ ਲਈ ਜਾਂਦਾ ਮੈਨੂੰ। ਬੜਾ ਦਰਵਾਜ਼ਾ ਖੜਕਾਇਆ ਮੇਸ਼ੇ ਜੋਗੀ ਨੇ। ਉਹ ਕਹਿੰਦਾ ਭਾਈ ਬਾਹਰ ਆ ਜਾ, ਦਰਸ਼ਨ ਕਰ ਲਾ ਮੇਰੇ। ਕਹਿੰਦਾ ਨਾ। ਅਖੀਰ ਫਿਰ ਮੇਸ਼ਾ ਕਹਿੰਦਾ ਚੰਗਾ ਆਪਣੇ ਹੀ ਦਰਸ਼ਨ ਦੇ ਦੇ। ਇਉਂ ਗੁਰੂ ਦੇ ਸਿੱਖ ਜਿਹੜੇ ਹਠੀ ਜਪੀ ਤਪੀ ਮਹਾਰਾਜ ਦੇ ਪਿਆਰੇ ਨੇ, ਜਿਹੜੇ ਨਹੀਂ ਝੁਕਦੇ ਫਿਰ ਉਹਨਾਂ ਦੇ ਅੱਗੇ ਸਾਰੀ ਦੁਨੀਆ ਹੀ ਝੁਕ ਜਾਂਦੀ। ਕਹਿਣ ਲੱਗੇ ਭਾਈ ਤਿਲਕੂ ਮਿਲ ਤਾਂ ਪਾਵਾਂਗਾ ਤੈਨੂੰ ਮੈਂ, ਪਰ ਤੂੰ ਆਪਣਾ ਵਾਰ ਰੋਕ ਪਹਿਲਾਂ, ਕਿਤੇ ਮੈਨੂੰ ਐਵੇਂ ਸਵਰਗਾਂ ਨੂੰ ਭੇਜ ਦੇਵੇਂ। ਫਿਰ ਆਪਣਾ ਵਾਰ ਰੋਕ ਲਿਆ। ਕਹਿੰਦੇ ਚੰਗਾ ਮੈਨੂੰ ਵੈਸੇ ਹੀ ਦਰਸ਼ਨ ਦੇ ਦੇ। ਜਦ ਭਾਈ ਤਿਲਕੂ ਨੇ ਦਰਵਾਜ਼ਾ ਖੋਲਿਆ, 6 ਫੁੱਟ ਲੰਬਾ ਕੱਦ, ਸੋਹਣਾ ਕਾਲਾ ਦਾੜਾ ਧੁੰਨੀ ਤੱਕ, ਅੱਖਾਂ ਵੱਡੀਆਂ ਵੱਡੀਆਂ, ਲਾਲ ਚਿਹਰਾ, ਠੰਡ ਪੈ ਗਈ ਪੇਸ਼ੇ ਜੋਗੀ ਨੂੰ ਦਰਸ਼ਨ ਕਰਕੇ। ਵਾਹ ਬਈ ਭਗਤਾ, ਤੇਰੇ ਤਾਂ ਦਰਸ਼ਨ ਕਰਕੇ ਮੈਨੂੰ ਵੀ ਠੰਡ ਪੈ ਗਈ, ਕੌਣ ਹੈ ਪਿਆਰਿਆ ਤੂੰ? ਕਹਿੰਦੇ ਮੈਂ ਤਾਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ। ਕਹਿੰਦੇ ਪਿਆਰਿਆ ਮੈਨੂੰ ਆਪਣਾ ਸਿੱਖ ਬਣਾ ਲਾ। ਕਹਿੰਦੇ ਨਾ ਬਈ, ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ, ਮੈਂ ਤੈਨੂੰ ਉਹਨਾਂ ਦਾ ਹੀ ਸਿੱਖ ਬਣਾ ਸਕਦਾ। ਮੇਸ਼ਾ ਜੋਗੀ ਭਾਈ ਤਿਲਕੂ ਦੇ ਪ੍ਰਭਾਵ ਕਰਕੇ ਦੇਖੋ ਇੱਕ ਗੁਰਸਿੱਖ ਕਿੰਨਾ ਤਕੜਾ ਹੁੰਦਾ, ਇੱਕ ਗੁਰਸਿੱਖ ਦੀ ਕਿੰਨੀ ਸ਼ਕਤੀ ਹੁੰਦੀ ਹੈ। ਉਹ ਮੇਸ਼ਾ ਜੋਗੀ ਜਿਹਦੇ ਮਗਰ ਆਪਾਂ ਜਿਵੇਂ ਕਹਿੰਦੇ ਫਲਾਨੇ ਥਾਂ ਜੇ ਫਲਾਨਾ ਗੁਰੂ ਆਇਆ ਨਕਲੀ ਕੋਈ, ਉੱਥੇ 20 ਲੱਖ ਦਾ ਇਕੱਠ ਹੋਇਆ, GT ਰੋਡ ਸਾਰਾ ਹੀ ਬੰਦ ਹੋ ਗਿਆ। ਉਹ ਮੇਸ਼ਾ ਜੋਗੀ ਵੀ ਉਹਨਾਂ ਦਿਨਾਂ ਵਿੱਚ ਨਕਲੀ ਗੁਰੂ ਬਣਿਆ ਹੋਇਆ, ਜਿਹਦੇ ਮਗਰ ਲੱਖਾਂ ਦੁਨੀਆਂ ਆਈ ਸੀ। ਉਹ ਮੇਸ਼ਾ ਜੋਗੀ ਅੱਜ ਭਾਈ ਤਿਲਕੂ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਅਤੇ ਕਹਿੰਦਾ ਮੈਨੂੰ ਆਪਣਾ ਸਿੱਖ ਬਣਾ ਲਾ। ਭਾਈ ਤਿਲਕੂ ਕਹਿੰਦਾ ਨਹੀਂ, ਮੈਂ 5ਵੇਂ ਪਾਤਸ਼ਾਹ ਸਿੱਖ, ਮੈਂ ਤੈਨੂੰ ਉੱਥੇ ਲੈ ਕੇ ਚੱਲਦਾ। ਫਿਰ ਮੇਸ਼ੇ ਜੋਗੀ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ, 5ਵੇਂ ਪਾਤਸ਼ਾਹ ਦਰਸ਼ਨ ਕੀਤੇ, ਠੰਡ ਪੈ ਗਈ। ਮਹਾਰਾਜ ਹੱਸਣ ਲੱਗ ਗਏ, ਆ ਗਿਆ ਸਵਰਗ ਦੇਣ ਵਾਲਿਆਂ। ਕਹਿੰਦਾ ਮਹਾਰਾਜ ਕਿੱਥੇ, ਤਾਂ ਸਾਰੀ ਝੂਠੀ ਗੱਲ ਹੈ, ਕੋਈ ਸਵਰਗ ਨਹੀਂ ਕੋਈ ਨਰਕ ਨਹੀਂ, ਕਿਰਪਾ ਕਰੋ ਮੈਨੂੰ ਤਾਰੋ। ਮਹਾਰਾਜ ਨੇ ਲੱਖਾਂ ਬੰਦਿਆਂ ਸਮੇਤ ਚਰਨਾਮ੍ਰਿਤ ਪੜਾ ਕੇ ਉਦੋਂ ਉਹਨਾਂ ਨੂੰ ਨਾਮਦਾਨ ਦੇ ਕੇ ਤਾਰਿਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਨਾ ਪੁੰਨ ਕਰਦਾ ਨਾ ਪਾਪ ਕਰਦਾ, ਉਹ ਦੋਨਾਂ ਕਰਮਾਂ ਵਿੱਚੋਂ ਪਾਸੇ ਹੀ ਰਹਿ ਜਾਂਦਾ। ਕਰ ਕਰਨਾ ਲਿਖ ਲੈ ਜਾ। ਸੰਸਾਰ ਦੇ ਜਿਹੜੇ ਲੋਕ ਨੇ ਕਰਨਾ ਕਰ, ਕਵਿਤਾ ਨੂੰ ਵਾਰਤਕ ਚ ਬਦਲ ਦੇਣਾ, ਕਰ ਹੱਥਾਂ ਦੇ ਨਾਲ ਕਰਨਾ ਜਿਹੜਾ ਕਰਤੱਵ ਹੈ ਇਹਨੂੰ ਕਰਕੇ ਜਿਹੜਾ ਵੀ ਕਿਤਾਬ ਆਪਾਂ ਕਰਦੇ ਹਾਂ ਉਹ ਲਿਖ ਲੈ ਜਾਹੋ। ਚਿੱਤਰਗੁਪਤ ਲਿਖ ਕੇ ਲੈ ਜਾਂਦੇ ਨੇ, ਪਹਿਲੀ ਗੱਲ। ਦੂਸਰੀ ਗੱਲ ਇਹ ਆ ਕਿ ਮਹਾਰਾਜ ਜੀ ਤਾਂ ਇਉਂ ਆਪਾਂ ਨੂੰ ਕਹਿੰਦੇ ਨੇ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਸਰੀਰ ਹੀ ਕਾਗਜ਼ ਹੈ, ਆਪਣੀ ਕਰਨੀ ਹੀ ਇੱਕ ਕਲਮ ਬਣ ਕੇ ਇਹਦੇ ਉੱਤੇ ਲਿਖ ਦਿੰਦੀ ਸਾਰਾ ਕੁਛ। ਬੰਦਾ ਜੋ ਜੋ ਕਰਮ ਕਰਦਾ ਬਚਪਨ ਤੋਂ ਲੈ ਕੇ ਸਾਰੇ ਅੱਜ ਤੱਕ ਆਪਾਂ ਨੂੰ ਯਾਦ ਨੇ, ਜੋ ਜੋ ਆਪਾਂ ਕੀਤਾ ਆਪਾਂ ਨੂੰ ਭੁੱਲਿਆ ਨਹੀਂ ਹੋਇਆ। ਬਚਪਨ ਵਿੱਚ ਜਿਹੜੀਆਂ ਗਲਤੀਆਂ ਹੋਈਆਂ, ਜਵਾਨੀ ਵਿੱਚ ਹੋਈਆਂ, ਉਦੋਂ ਅੱਗੇ ਹਰੇਕ ਗੱਲ ਬੰਦੇ ਨੂੰ ਯਾਦ ਹੈ, ਲਿਖੀ ਹੋਈ ਅੰਦਰ, ਤਾਂਹੀਓ ਤਾਂ ਯਾਦ ਹੈ। ਇਸੇ ਤਰ੍ਹਾਂ ਹੀ ਮਰਨ ਤੋਂ ਬਾਅਦ ਵੀ ਸਾਰਾ ਕੁਝ ਆਪਾਂ ਨੂੰ ਯਾਦ ਹੀ ਰਹਿੰਦਾ ਵੀ ਮੈਂ ਇੰਨੀਆਂ ਇੰਨੀਆਂ ਗਲਤੀਆਂ ਕੀਤੀਆਂ। ਜੇ ਆਪਾਂ ਧਰਮ ਰਾਜੇ ਦੇ ਅੱਗੇ ਮੁੱਕਰ ਜਾਈਏ ਤਾਂ ਉਹ ਦਿਖਾ ਵੀ ਸਕਦਾ ਵੀ ਆਹ ਤੂੰ ਗਲਤੀਆਂ ਕੀਤੀਆਂ ਨੇ। ਮਹਾਰਾਜ ਕਹਿੰਦੇ ਹਰੇਕ ਬੰਦਾ ਕਰ ਕਰਕੇ ਆਪਣੀਆਂ ਗਲਤੀਆਂ ਨੂੰ ਲਿਖ ਕੇ ਆਪਣੇ ਨਾਲ ਹੀ ਲੈ ਜਾਂਦਾ। ਜਦੋਂ ਆਪਣੀਆਂ ਗਲਤੀਆਂ ਨੂੰ ਲਿਖ ਕੇ ਨਾਲ ਜਾਂਦਾ ਉਹਦੇ ਮੁਤਾਬਕ ਉਹਨੂੰ ਜਨਮ ਮਿਲਦਾ, ਦੁੱਖ ਮਿਲਦਾ, ਸੁੱਖ ਮਿਲਦਾ, ਹਰੇਕ ਚੀਜ਼ ਆਪਣੀ ਕਰਨੀ ਦੇ ਮੁਤਾਬਕ ਹੈ। ਮਹਾਰਾਜ ਕਹਿੰਦੇ ਤਾਂ ਕਰਨ ਵੇਲੇ ਦੇਖ ਲਓ, ਜੇ ਤਾਂ ਭੁਗਤ ਸਕਦੇ ਹੋ ਕੋਈ ਕੀਤੀ ਹੋਈ ਗਲਤੀ ਦੀ ਸਜ਼ਾ ਤਾਂ ਗਲਤੀ ਕਰਿਓ,